ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਏ ਮਨ ਮੇਰਿਆ ਆਵਾਗਉਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ ਆਪੇ ਸੱਚਾ ਬਖਸ਼ ਲਾਏ ਫਿਰ ਹੋਏ ਨਾ ਫੇਰਾ ਰਾਮ ਏ ਮਨ ਮੇਰਿਆ ਆਵਾਗਉਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ ਗੁਰਮੁਖ ਮਿਲਾ ਵਡਿਆਈ ਸਾਚੈ ਰੰਗ ਰਾਤੇ ਸਹਿਜ ਮਾਤੇ ਸਹਿਜ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸਬਦ ਰੱਤੇ ਅੰਤ ਨਿਬੇਰਾ ਨਾਨਕ ਨਾਮ ਰੱਤੇ ਸੇ ਸੱਚ ਸਮਾਣੇ ਬਾਹੁਰ ਨਾ ਭਵ ਜਲ ਫੇਰਾ ਸੱਚਾ ਮਨ ਪਾਇਆ ਸੱਚ ਵਸਾਇਆ ਸਬਦ ਰੱਤੇ ਅੰਤ ਨਿਬੇਰਾ ਨਾਨਕ ਨਾਮ ਰੱਤੇ ਸੇ ਸੱਚ ਸਮਾਣੇ ਬਾਹੁਰ ਨਾ ਭਵ ਜਲ ਫੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮ ਅਸਾੜੀ ਜੀਓ ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਅਸਥਾਨ ਜਿੱਥੇ ਬੈਠ ਕੇ ਧੰਨ ਗੁਰੂ ਰਾਮਦਾਸ ਜੀ ਨੇ ਸ਼ਬਦ ਦੀ ਜੋਤ ਜਗਾਈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ ਜਿੱਥੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਆਪ ਸਰੰਦੇ ਨਾਲ ਕੀਰਤਨ ਕੀਤਾ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਹੁਕਮ ਲਿਆ, ਪ੍ਰਕਾਸ਼ ਕੀਤਾ, ਉਸ ਪਾਵਨ ਸਥਾਨ ਤੋਂ ਜੋ ਹੁਕਮ ਅੱਜ ਬਖਸ਼ਿਸ਼ ਹੋਇਆ ਹੈ, 571 ਅੰਕ 'ਤੇ ਹੈ, ਸੁਭਾਏਮਾਨ ਹੈ ਸ਼ਬਦ। ਧੰਨ ਗੁਰੂ ਰਾਮਦਾਸ ਜੀ ਦਾ ਵਡਹੰਸ ਰਾਗ ਵਿੱਚੋਂ ਇਹ ਸ਼ੰਤ ਹੈ। ਇਹ ਮਨ ਮੇਰਿਆ ਆਵਾਗਾਉਣ ਸੰਸਾਰ ਹੈ, ਅੰਤ ਸੱਚ ਨਵੇਰਾ ਰਾਮ। ਸੰਸਾਰ ਹੈ ਆਵਾਗਾਉਣ ਅਤੇ ਨਵੇੜਾ ਹੋਣਾ, ਸੱਚ ਵਿੱਚ ਜੁੜੇ ਹਾਂ। ਮਨ ਚਾਹੁੰਦਾ ਤਾਂ ਹੈ ਸ਼ਾਂਤੀ, ਚਾਹੁੰਦਾ ਹੈ ਟਿਕਾ, ਚਾਹੁੰਦਾ ਹੈ ਆਨੰਦ, ਪਰ ਇਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਪ੍ਰਾਪਤ ਕਿਵੇਂ ਹੋਵੇ, ਮਿਲੇ ਕਿਵੇਂ, ਕੌਣ ਨਹੀਂ ਆਨੰਦ ਚਾਹੁੰਦਾ। ਤੁਸੀਂ ਜਿੰਨੇ ਆਏ ਹੋ, ਜਿੰਨੇ ਸੁਣ ਰਹੇ ਹੋ, ਕੌਣ ਨਹੀਂ ਚਾਹੁੰਦਾ ਮੈਂ ਸ਼ਾਂਤ ਹੋਵਾਂ, ਮੈਨੂੰ ਸੁੱਖ ਮਿਲੇ, ਮੇਰਾ ਆਨੰਦਿਤ ਮਨ ਹੋਵੇ, ਮੇਰਾ ਮਨ ਟਿਕਾਓ 'ਚ ਹੋਵੇ। ਪਰ ਜੇ ਨਹੀਂ ਹੁੰਦਾ, ਸ਼ਿਕਾਇਤ ਹਰ ਇੱਕ ਦੀ ਇਹੋ ਹੈ, ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਮਾਰਗ ਵੀ ਨਹੀਂ ਮਿਲਦਾ ਕਿ ਮਨ ਜਿਹੜਾ, ਮਨ ਟਿਕੇ ਕਿਵੇਂ ਹੈ। ਸੰਸਾਰ ਹੈ ਆਵਾਗਾਉਣ, ਆਵਾਗਾਉਣ ਸ਼ਬਦ ਨੂੰ ਸਮਝਣਾ, ਆਵਾ ਦਾ ਅਰਥ ਹੁੰਦਾ ਆਉਣਾ, ਅਤੇ ਗਾਉਣ ਹੁੰਦਾ ਗਮਨ ਕਰਨਾ, ਜਾਣਾ। ਇੰਗਲਿਸ਼ ਵਿੱਚ ਇਸ ਦਾ ਸਮਰਥਕ ਸ਼ਬਦ ਹੈ ਅਪ ਡਾਊਨ, ਫਾਰਸੀ ਵਿੱਚ ਇੱਕ ਸ਼ਬਦ ਹੈ ਆਮਦੋ ਰਫਤੇ, ਆਉਣਾ ਔਰ ਜਾਣਾ। ਪਹਿਲੇ ਮੇਲਿਆਂ ਵਿੱਚ ਆਉਂਦੇ ਸਨ ਪੰਘੂੜੇ, ਉਹ ਆਪ ਗੇੜਦੇ ਸਨ, ਅੱਜ ਇਲੈਕਟ੍ਰਿਕ ਨੇ, ਟਾਈਮ ਉਹਨਾਂ ਦਾ ਫਿਕਸ ਹੈ। ਜਦੋਂ ਇੱਕ ਬੱਚੀ ਬਹਿ ਗਿਆ ਨਾ ਬੰਦਾ, ਵੇਖਿਆ ਕਈ ਵਿੱਚ ਚੀਕਦੇ, ਲੇਕਿਨ ਉਹ ਖਲੋਵੇਗਾ ਤੇ ਉਤਰੇਗਾ, ਨਹੀਂ ਤੇ ਉਹ ਘੁੰਮਦੇ ਹੀ ਰਹਿਣਾ। ਇਹ ਤੇ ਖੈਰ ਗੇੜੇ ਥੋੜੇ ਨੇ, 2 ਮਿੰਟ, 4 ਮਿੰਟ, 5 ਮਿੰਟ ਟਾਈਮ ਫਿਕਸ ਹੋਵੇਗਾ, ਪਰ ਇਹ ਮਾਇਆ ਦੇ ਪੰਘੂੜੇ ਜਿਹੜਾ ਇੱਕ ਵਾਰੀ ਬੈਠ ਗਿਆ, ਆਵਾਗਾਉਣ ਦੇ ਚੱਕਰ ਵਿੱਚ ਪੈ ਗਿਆ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਤਾਂ ਦੁੱਖ ਸਹੇ ਪ੍ਰਾਣੀਆਂ। ਇੱਕ ਵਾਰੀ ਚੱਕਰ 'ਚ ਪੈ ਗਿਆ, ਫਿਰ ਬਹੰਤ ਜੋਨ ਬਸਰੋ ਰੈਣੀ, ਦਿਨ ਰਾਤ ਜੋਨਾਂ ਦੇ ਵਿੱਚ ਇਹ ਵਹਿੰਦਾ, ਜੰਮਦਾ ਹੈ ਮਰਦਾ ਕੈਸਾ ਚੱਕਰ ਹੈ, ਜਨਮ ਹੋਇਆ, ਬਚਪਨਾ ਹੋਇਆ, ਜਵਾਨੀ ਹੋਈ, ਬੁਢਾਪਾ ਆਇਆ, ਮਰ ਗਿਆ, ਫਿਰ ਜੰਮ ਪਿਆ, ਫਿਰ ਬਚਪਨਾ ਹੋਇਆ, ਜਵਾਨੀ ਹੋਈ, ਬੁਢਾਪਾ ਆਇਆ, ਫਿਰ ਮਰ ਗਿਆ। ਇਕੱਲਾ ਜਨਮ ਨਹੀਂ ਮਿਲਣਾ, ਇਕੱਲਾ ਮਰਨ ਨਹੀਂ ਮਿਲਣਾ, ਇਹ ਜਨਮ ਮਰਨ ਦਾ ਗੇੜ ਹੈ। ਹੁਣ ਇਸ ਵਿੱਚੋਂ ਬੰਦਾ ਨਿਕਲੇ ਕਿਵੇਂ? ਜੋ ਗੁਰੂ ਨੇ ਅੱਜ ਮਤ ਦਿੱਤੀ ਹੈ, ਉਸ ਵਿਚਾਰ ਵੱਲ ਆਪਣੇ ਜ਼ਰਾ ਧਿਆਨ ਦੇਣਾ। ਜੀਵਨ ਹੈ ਅੰਦਰ ਬਾਹਰ ਦਾ ਜੋੜ, ਕੁਛ ਅੰਦਰ ਹੈ ਕੁਛ ਬਾਹਰ ਹੈ, ਸਰੀਰ ਬਾਹਰ ਹੈ ਆਤਮਾ ਅੰਦਰ ਹੈ, ਤੁਹਾਡੇ ਇੰਦਰੇ ਬਾਹਰ ਹਨ ਮਨ ਅੰਦਰ ਹੈ, ਸੂਖਸ਼ਮ ਅਤੇ ਸਥੂਲ ਦਾ ਜੋੜ ਹੈ। ਨਿਰਗੁਣ ਤੋਂ ਸਰਗੁਣ ਹੋ ਗਿਆ, ਸਰਗੁਣ ਨਿਰਗੁਣ ਨੰਕਾਰ ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅੱਜ ਦੇ ਯੁੱਗ ਵਿੱਚ ਮੈਂ ਇੱਕ ਦੋ ਦੇਸ਼ ਦੀ ਗੱਲ ਨਾ ਕਰਾਂ, ਕਿਸੇ ਫਿਰਕੇ ਦੀ ਗੱਲ ਨਾ ਕਰਾਂ, ਸਮੁੱਚੀ ਮਨੁੱਖਤਾ ਦੇ ਗੁਰੂ ਨਾਨਕ ਦੇਵ ਦਾ ਬਚਨ ਉਪਦੇਸ਼ ਯੂਨੀਵਰਸਲ ਹੈ, ਸਾਰੇ ਜਗਤ ਵਾਸਤੇ ਹੈ। ਮੈਂ ਬੇਨਤੀ ਕਰਾਂ, ਅੱਜ ਦੇ ਯੁੱਗ ਵਿੱਚ ਬੰਦਾ ਜੇ ਸਭ ਤੋਂ ਵੱਡਾ ਕੋਈ ਆਪਣਾ ਨੁਕਸਾਨ ਕਰ ਬੈਠਾ, ਜਿਹੜੀ ਘਾਟ ਪੂਰੀ ਹੋਣ ਵਾਲੀ ਨਹੀਂ, ਉਹ ਨੁਕਸਾਨ ਇਹ ਕਰ ਬੈਠਾ ਕਿ ਬਾਹਰ ਮੁਖੀ ਹੋ ਗਿਆ, ਅੰਦਰ ਨਾਲੋਂ ਬੰਦਾ ਟੁੱਟ ਗਿਆ, ਬਾਹਰ ਸਭ ਕੁਛ ਹੀ ਬਾਹਰ, ਇਹਦਾ ਧਨ ਵੀ ਬਾਹਰ, ਅਫਸੋਸ ਕਿ ਧਰਮ ਵੀ ਬਾਹਰ, ਬਾਹਰੋਂ ਹੀ ਸਭ ਕੁਝ ਲੱਭਦਾ। ਸਤਿਗੁਰੂ ਕਹਿੰਦੇ ਨੇ ਬਾਹਰ ਵੀ ਛੱਡਿਆ ਨਹੀਂ ਜਾ ਸਕਦਾ, ਲੇਕਿਨ ਇਹ ਤਾਂ ਵੇਖ ਛਾਂ ਕਿਸ ਦੇ ਆਸਰੇ ਹੈ, ਪੱਤੇ ਹਰੇ ਕਿਉਂ ਨੇ, ਮਗਰ ਤਣਾ ਹੈ, ਟਾਹਣੀਆਂ ਨੇ, ਜੜ ਹੈ। ਤੂੰ ਜੜ ਨੂੰ ਭੁੱਲ ਕੇ ਆਖੇ ਕਿ ਪੱਤੇ ਹਰੇ ਰਹਿ ਜਾਣ, ਇਹ ਕਿਵੇਂ ਹੋਏਗਾ? ਪਹਿਲੋਂ ਦੇ ਜੜੇ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ। ਤੂੰ ਸ਼ਾਂਤ ਹੋ ਸਕਣਾ, ਆਨੰਦਿਤ ਹੋ ਸਕਣਾ, ਤੂੰ ਰੱਬ ਦਾ ਰੂਪ ਹੈ, ਇਸ ਚੱਕਰ ਵਿੱਚੋਂ ਨਿਕਲ ਸਕਣਾ, ਸੱਚ ਵਿੱਚ ਨਿਬੇੜਾ ਹੋਣਾ, ਸੱਚ ਦੇ ਦੁਆਰਾ ਜਿਉਂਦਿਆਂ ਜਿਉਂਦਿਆਂ ਸਚਿਆਰ ਹੋ ਜਾ। ਇਸ ਤੋਂ ਬਿਨਾਂ ਬੰਦਾ ਹੋਰ ਇੱਕ ਕੰਮ ਕਰ ਰਹੇ ਹੈ, ਧਿਆਨ ਨਾਲ ਸੁਣਨਾ, ਸਚਿਆਰ ਹੋਣ ਦੀ ਬਜਾਏ ਝੂਠ ਨੂੰ ਸੱਚ ਬਣਾ ਰਹੇ ਹੈ। ਜੇ ਸਚਿਆਰ ਹੁੰਦਾ ਤਾਂ ਹੋ ਸਕਦਾ ਸੀ, ਕੀੜੀ ਦੀ ਚਾਲ ਵੀ ਚੱਲੇ ਪਹੁੰਚ ਸਕਦਾ, ਪਰ ਨਹੀਂ, ਠੀਕ ਰਸਤਾ ਨਹੀਂ, ਸਿੱਧਾ ਛੋੜ, ਅਪੂਠਾ ਬੁਣਨਾ, ਬਾਵਾ ਮਾਰਗ ਟੇਢਾ ਚੱਲਣਾ, ਸਿੱਧਾ ਛੋੜ, ਅਪੂਠਾ ਬਣਨਾ। ਇੱਕ ਵਾਰ ਇੱਕ ਮਹਾਂਪੁਰਖ ਨੇ ਸਮਝਾਉਣ ਲਈ ਬੜਾ ਸੁੰਦਰ ਕੰਮ ਕੀਤਾ। ਚੇਲੇ ਲੱਭਣ ਕਿੱਧਰ ਗਿਆ ਅਤੇ ਉਹ ਗੰਗਾ 'ਚ 5-10 ਟਿੱਕੀਆਂ ਰੱਖੀਆਂ ਸਾਬਣ ਦੀਆਂ ਅਤੇ ਗਧੇ ਨੂੰ ਮਲ ਮਲ ਕੇ ਨਹਾਏ ਪਿਆ। ਉਹ ਕਹਿਣ ਲੱਗੇ, ਗੁਰੂ ਜੀ ਇਹ ਕੀ ਕਰਦੇ ਹੋ? ਕਹਿਣ ਲੱਗੇ, ਇਹਦੀ ਗਾਂ ਬਣਾ ਰਹੇ, ਗਧੇ ਨੂੰ ਨਵਾ ਨਵਾ ਕੇ ਗੰਗਾ 'ਚ ਆਪਾਂ ਗਾਂ ਬਣਾ ਦੇਣਾ। ਕਹਿਣ ਲੱਗੇ, ਇਹ ਨਾ ਬਣੇ, ਸਾਰੀ ਉਮਰ ਭਰ ਤੁਸੀਂ ਸਾਬਣ ਲਗਾ ਦਿਓ ਗੰਗਾ ਦਾ ਪਾਣੀ, ਇਹ ਕਹਾਣੀ ਬਣਨੀ, ਇਹ ਰਹਿਣਾ ਗਧਾ। ਕਹਿਣ ਲੱਗਾ, ਇਹਦੇ ਮੱਥੇ 'ਤੇ ਲਿਖ ਦਿਆਂਗਾ ਕਪਲਾ ਗਾਂ। ਕਹਿਣ ਲੱਗੇ, ਤਾਂ ਵੀ ਗਧਾ ਰਹੇਗਾ, ਇਹਦੇ ਅੰਗ ਅੰਗ 'ਤੇ ਲਿਖਾਂਗਾ ਗਾਂ। ਕਹਿਣ ਲੱਗਾ, ਤਾਂ ਵੀ ਗਧਾ ਰਹੇਗਾ। ਕਹਿਣ ਲੱਗਾ, ਬਸ ਇੰਨੀ ਗੱਲ ਹੀ ਬਾਹਰ ਆ ਗਿਆ। ਕਹਿਣ ਲੱਗਾ, ਤੁਹਾਨੂੰ ਵੀ ਇਹੋ ਹੀ ਕਹਿਣਾ, ਤੁਹਾਡੇ ਝੂਠ ਨੇ ਸੱਚ ਨਹੀਂ ਬਣਨਾ, ਭਾਵੇਂ ਕੁਛ ਕਰ ਲਓ, ਇਹਨੇ ਗਾਂ ਨਹੀਂ ਬਣਨਾ ਅਤੇ ਝੂਠ ਨੇ ਵੀ ਸੱਚ ਨਹੀਂ ਬਣਨਾ। ਹਾਂ, ਸਚਿਆਰ ਤੂੰ ਹੋ ਸਕਣਾ ਹੈ, ਕਿ ਸਚਿਆਰਾ ਹੋਈਐ ਕਿ ਕੂੜੇ ਤੁੱਟੇ ਪਾਲ, ਨਾਲ ਹੀ ਜਵਾਬ ਵੀ ਦਿੱਤਾ ਕਿ ਸ੍ਰਿਸ਼ਟੀ ਜਦੋਂ ਤੋਂ ਬਣੀ ਹੈ ਉਦੋਂ ਤੋਂ ਨਾਲ ਹੀ ਇਹ ਹੁਕਮ, ਇਹ ਫਾਰਮੂਲਾ ਦੇ ਦਿੱਤਾ ਗਿਆ ਕਿ ਹੁਕਮ ਰਜ਼ਾ ਵਿੱਚ ਚੱਲਣਾ, ਇਹ ਠੀਕ ਤਾਂ ਚੱਲੇਗੀ ਜ਼ਿੰਦਗੀ, ਸੁਖੀ ਤਾਂ ਰਹੇਗਾ, ਟਕਾ ਤਾਂ ਰਹੇਗਾ, ਹੁਕਮ ਰਜ਼ਾ ਵਿੱਚ ਚੱਲਣਾ। ਤੁਰੋਂ ਨਾਲ ਹੀ ਲਿਖਣਾ ਆਇਆ, ਹੁਕਮ ਰਜ਼ਾ ਛੱਡ ਕੇ ਬੈਠ ਜਾਂਦਾ ਮਾਇਆ ਦੇ ਪੰਘੂੜੇ ਵਿੱਚ, ਉੱਥੇ ਚਾਹੁੰਦਾ ਟਿਕਾ ਮਿਲੇ, ਭਟਕਦਾ ਚੱਕਰਾਂ 'ਚ ਪਿਆ ਰਹਿੰਦਾ। ਇੱਕ ਬਚਨ ਆਪ ਨੂੰ ਸੁਣਾਵਾਂ, ਰੇ ਮਨ ਮੋਸ ਮਨ ਚੂਹੇ, ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤ ਬਕਰਤ ਮਹਾਂਮੁਗਣਾ। ਤੇਰੇ ਮਹਾਂਮੂਰਖਾਂ ਵਾਲੇ ਉੱਲੂਆਂ ਵਾਲੇ ਕੰਮ ਨੇ, ਸੰਪਤ ਦੋਲ ਜੋਲ ਸੰਗ ਝੋਲਤ ਮਾਇਆ ਮੋਹ ਭਰਮਤ ਘੁੱਗਣਾ। ਘੁੱਗੂ ਕਹਿੰਦੇ ਨੇ ਉੱਲੂ ਨੂੰ, ਮਾਇਆ ਦੀ ਪੀਂਘ ਨਾਲ ਝੂਠੇ ਲੈ ਰਹੇ ਹਾਂ, ਪਤਾ ਨਹੀਂ ਕਦੋਂ ਟੁੱਟ ਜਾਏ। ਇੱਕ ਲੋਕ ਗਾਥਾ ਬੜੀ ਸੁੰਦਰ, ਪਤਨੀ ਸੀ ਬੜੀ ਆਲਸੀ, ਕਿਤੇ ਕਿਤੇ ਜੋੜਾ ਹੀ ਆਲਸੀ ਹੁੰਦਾ, ਕਿਤੇ ਇੱਕ ਇੱਕ, ਕਿਤੇ ਪਤੀ ਆਲਸੀ ਸੁੱਤਾ ਹੀ ਨਹੀਂ ਉੱਠਦਾ, ਕਿਤੇ ਪਤਨੀ, ਉਹ ਪਤਨੀ ਆਲਸੀ ਸੀ, ਕਿਸਾਨ ਵਿਚਾਰਾ ਗਰੀਬ। ਉਹ ਕਪਾਹ ਲਿਆ ਕੇ ਦਿੱਤੀ, ਕਹਿਣ ਲੱਗਾ ਇਹਨੂੰ ਵੇਲ 50 ਕੱਤ ਰਜਾਈਆਂ ਬਣਾਉਣੀਆਂ। ਉਹਨੇ ਕੀ ਕੀਤਾ, ਹੁੰਦੀਆਂ ਸਨ ਅੱਜ ਤਾਂ ਕੋਠੀ ਕਹਿੰਦੇ ਵੱਡੇ, ਮਗਰ ਛੋਟੀਆਂ ਛੋਟੀਆਂ ਕੋਠੀਆਂ ਬਣਾਈਆਂ ਹੁੰਦੀਆਂ, ਉਹਦੇ 'ਚ ਪੰਡ ਰੱਖ ਛੱਡੀ, ਅਤੇ ਕੋਈ ਨਾ ਉਹਨੇ ਨਾ ਉਹਨੂੰ ਵੇਲਿਆ ਨਾ ਪਿੰਜਿਆ, ਕੁਛ ਵੀ ਨਾ ਵੇਖਿਆ। ਸਿਆਲ ਆ ਗਏ ਅਤੇ ਹੁਣ ਸੁਭਾਅ ਵੀ ਜਰਾ ਇਹਦਾ ਕਰੜਾ। ਉਹਨੇ ਇੱਕ ਢੰਗ ਕੱਢਿਆ, ਹਾਲ ਵਾਹੁਣ ਗਿਆ ਸੀ ਸਵੇਰੇ ਸਵੇਰ, ਬਣ ਕੇ ਚੜੇਲ ਜਾ ਕਲਕਾਰੀ ਮਾਰੀ, ਐਂ ਲੱਗੇ ਤੈਨੂੰ ਖਾ ਜਾਵਾਂ। ਉਹ ਵਿਚਾਰਾ ਚੜੇਲ ਤੋਂ ਡਰਿਆ ਥਰ ਥਰ ਕੰਬੇ, ਅਤੇ ਕਹਿਣ ਲੱਗਾ ਦੇਵੀ ਮਾਤਾ ਨਾ ਖਾਈ, ਬੱਚੇ ਭੁੱਖੇ ਮਰ ਜਾਣਗੇ।
ਹੋਰ ਕੋਈ ਸੇਵਾ ਦੱਸ ਕਹਿਣ ਲੱਗੇ ਦੂਜਾ ਇਹ ਤੇਰੇ ਘਰ ਦੀ ਨੇ ਜਿਹੜੀ ਕਪਾਹ ਕੱਤੀ ਹੈ ਸੂਤਰ ਫੇਰ ਕਪਾਹ ਬਣਾ ਦੇ ਕਹਿਣ ਲੱਗਾ ਇਹ ਕਰਦੇ ਤੂੰ ਇੰਜ ਕਰ ਸੂਤਰ ਕਪਾਹ ਬਣਾ ਦੇ ਪਰ ਮੈਨੂੰ ਨਾ ਖਾਈ ਉਹ ਤੇ ਬੇਹੋਸ਼ ਹੋ ਗਿਆ ਡਰ ਕੇ ਘਰ ਆਈ ਨਹਾ ਧੋ ਕੇ ਬੈਠੀ ਦੱਸਿਆ ਕਹਿਣ ਲੱਗਾ ਤੇਰੀ ਮਿਹਨਤ ਗਈ ਅੱਜ ਮੈਂ ਤੇ ਮਰ ਚੱਲਿਆ ਸਾਂ ਮੁਸ਼ਕਲ ਬਚਿਆ ਕੀ ਹੋਇਆ ਕਿ ਕਹਿਣ ਲੱਗਾ ਚੜੇਲ ਆ ਗਈ ਖਾ ਚੱਲੀ ਸੀ ਤੇ ਇੱਕ ਸ਼ਰਤ ਤੇ ਛੱਡਿਆ ਕਿ ਤੇਰੀ ਕੱਤੀ ਕਪਾਹ ਜਿਹੜੀ ਸੀ ਸੂਤਰ ਫੇਰ ਕਪਾਹ ਬਣ ਗਈ ਹੋਵੇਗੀ ਰੋ ਕੇ ਕਹਿਣ ਲੱਗੀ ਇਹ ਕੀ ਹੋਇਆ ਮੇਰੀ ਮਿਹਨਤ ਗਈ ਕਹਿਣ ਲੱਗਾ ਉਹ ਤੇ ਫੇਰ ਕੱਤੀ ਜਾਏਗੀ ਜੇ ਮੈਂ ਮਰ ਜਾਂਦਾ ਫੇਰ ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗੇ ਫੇਰ ਮੈਨੂੰ ਹੀ ਕੱਤਣਾ ਪਏਗਾ ਕਹਿਣ ਲੱਗਾ ਹਾਂ ਤੈਨੂੰ ਹੀ ਕੱਤਣਾ ਪੈਣਾ ਇਹ ਤੁਹਾਨੂੰ ਮੈਂ ਤਾਂ ਸੁਣਾਈ ਹੈ ਵੀ ਭਾਵੇਂ ਬੰਦਾ ਬਣੇ ਭੂਤ ਤੇ ਭਾਵੇਂ ਬਣੇ ਕੁਛ ਇਹ ਸੂਤਰ ਕੱਤਣਾ ਹੀ ਪੈਣਾ ਅੱਜ ਕੱਤ ਲਈਏ ਭਾਵੇਂ ਕੱਲ੍ਹ ਕੱਤ ਲਈਏ ਸਚਿਆਰ ਹੋਇਆ ਬਗੈਰ ਨਿਬੇੜਾ ਨਹੀਂ ਹੋਣਾ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਥਾਂ ਨਾ ਪਾਇਨ ਕੂੜਿਆਰ ਮੂੰਹ ਕਾਲੇ ਹੁਣ ਇੱਥੇ ਕੋ ਮੂੰਹ ਕਾਲਾ ਕਰ ਦੇਵੇ ਬੰਦੇ ਦਾ ਹਾਲ ਕੀ ਹੈ ਤੇ ਉੱਥੇ ਹੋਇਆ ਫੇਰ ਮੂੰਹ ਕਾਲੇ ਕਰਕੇ ਛੱਡਣਾ ਨਹੀਂ ਫਿਰ ਦੋਜ਼ਖ ਚਾਲਿਆ ਤੇਰੇ ਨਾਂ ਰੱਤੇ ਸਿਜਣ ਗਏ ਉੱਥੇ ਜਿੱਤਣਗੇ ਕਿਹੜੇ ਇਹ ਆਵਾਗਾਉਣ ਦਾ ਚੱਕਰ ਕਿਹਨਾਂ ਦਾ ਮੁੱਕੇਗਾ ਇੱਕ ਵਾਰੀ ਮਰਨਾ ਠੀਕ ਆ ਜਾਏ ਮੁੜ ਕੇ ਜਨਮ ਨਹੀਂ ਹੋਏਗਾ ਸੰਖੇਪ ਕਰਕੇ ਕਹਾਂ ਪਸ਼ੂ ਦਾ ਇੱਕ ਜਨਮ ਇੱਕ ਮੌਤ ਪਰ ਜਿਹਨੂੰ ਸਿੱਖ ਕਹਿੰਦੇ ਇਹਦੇ ਦੋ ਜਨਮ ਅਤੇ ਦੋ ਹੀ ਮੌਤਾਂ ਇੱਕ ਸਰੀਰ ਦਾ ਜਨਮ ਇੱਕ ਸਰੀਰ ਦੀ ਮੌਤ ਇੱਥੇ ਹਰ ਇੱਕ ਦੀ ਹੈ ਪਸ਼ੂ ਦੀ ਵੀ ਹੈ ਪਰ ਇੱਕ ਜਨਮ ਹੈ ਗੁਰੂ ਦੇ ਘਰ ਜਨਮ ਸਤਿਗੁਰੂ ਦਾ ਬਣਨਾ ਮੌਤ ਹੈ ਸ਼ਬਦ ਦੁਆਰਾ ਹਉਮੈ ਮਰ ਜਾਣੀ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋ ਇਸੇ ਲਈ ਕਬੀਰ ਸਾਹਿਬ ਨੇ ਕਿਹਾ ਸੀ ਕੀ ਵਾਰ ਵਾਰ ਮਰਨਾ ਪਿਆ ਜਨਮਣਾ ਪਿਆ ਇੱਕੋ ਵਾਰੀ ਮਰ ਜਾ ਪਰ ਮਰਨਾ ਕੋਈ ਦੱਸੇ ਮਰਨਾ ਕਿਵੇਂ ਹੈ ਉਹ ਕਹਿੰਦੇ ਨੇ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਐਵੇਂ ਵਾਰ ਵਾਰ ਗੁਰੂ ਨਾਲ ਲੱਭਦੇ ਫਿਰੋ ਇੱਕੋ ਹੀ ਲੱਭ ਲਓ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ ਸੋ ਪਦ ਰਵੋ ਜੇ ਬਹੁਰ ਨਾ ਰਵਣਾ ਐਸੇ ਮਰੋ ਜੇ ਬਹੁਰ ਨਾ ਮਰਨਾ ਇਸ ਢੰਗ ਨਾਲ ਇੱਕੋ ਵਾਰੀ ਮਰ ਜਾਓ ਕਿ ਵਾਰ ਵਾਰ ਨਾ ਮਰਨਾ ਪਵੇ ਉਹ ਮਰਨਾ ਕੀ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਪੂਰਨ ਪਰਮੇ ਆਨੰਦ ਮਿਲੇਗਾ ਇਹ ਚੱਕਰ ਮੁੱਕ ਜਾਏਗਾ ਪਹਿਲੇ ਤੇ ਇੰਜ ਕਰ ਗੁਰੂ ਦੀ ਸ਼ਰਨ ਵਿੱਚ ਆ ਮਾਇਆ ਦੇ ਪੰਘੂੜੇ ਤੋਂ ਥੱਲੇ ਉਤਰ ਗੁਰੂ ਦੀ ਸ਼ਰਨ ਵਿੱਚ ਆ ਗੁਰੂ ਦੀ ਗੋਦ ਵਿੱਚ ਬੈਠ ਗੁਰੂ ਟਿਕਿਆ ਪਰਮਾਤਮਾ ਟਿਕਿਆ ਬਾਣੀ ਟਿਕੇ ਹੈ ਸਾਰਾ ਡਰ ਮੁੱਕ ਜਾਏਗਾ ਇੱਕ ਸ਼ਬਦ ਹੈ ਧੰਨ ਗੁਰੂ ਰਾਮਦਾਸ ਦੀ ਮਹਿਮਾ ਵਿੱਚ ਕਿ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋੜਿਓ ਪਾਸ ਤਿੰਨ ਭੈ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਥਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਰ ਭਰੇ ਨਾ ਭਰੇ ਜਾਣ ਵਾਲੇ ਹਿਰਦੇ ਸਰੋਵਰ ਉਹਨਾਂ ਭਰ ਦਿੱਤੇ ਸ਼ਬਦ ਮਾਤਰ ਤੋਂ ਉਹਨਾਂ ਦਾ ਉਧਾਰ ਹੋਇਆ ਹੋਣਾ ਹੀ ਸ਼ਬਦ ਨਾਲ ਹੈ ਇੱਥੇ ਧੰਨ ਗੁਰੂ ਅਮਰਦਾਸ ਜੀ ਨੇ ਜੋ ਫਰਮਾਇਆ ਮੇਰੇ ਮਨ ਸੰਸਾਰ ਵਿੱਚ ਰਹਿ ਕੇ ਸੰਸਾਰ ਨਾਲ ਮਨ ਲਾ ਕੇ ਤੂੰ ਆਖੇ ਮੇਰੇ ਚੱਕਰ ਮੁੱਕ ਜਾਣ ਇਹ ਨਹੀਂ ਮੁੱਕਣੇ ਇਹ ਤੇ ਹੈ ਹੀ ਆਵਾਗਮਨ ਤੁਹਾਨੂੰ ਮਰਨਾ ਵੀ ਚੰਗਾ ਨਹੀਂ ਲੱਗਦਾ ਜੇ ਮਰਨਾ ਚੰਗਾ ਨਹੀਂ ਲੱਗਦਾ ਫਿਰ ਉਪਰਾਲਾ ਕਰ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜੀ ਉਹ ਆਓ ਸਰਵਨ ਕਰੋ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਹਾਂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਵਡ ਹੰਸ ਮਹਲਾ ਤੀਜਾ।
ਵਡ ਹੰਸ ਰਾਗ ਵਿੱਚ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ੰਤ ਹੈ ਜੀ।
ਇਹ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬਾਣੀ ਵਿੱਚ ਇਹ ਗੁਰ ਵਰਤਿਆ, ਦੂਸਰੇ ਨੂੰ ਕਹਿਣ ਦੀ ਬਜਾਏ ਪਹਿਲੋਂ ਆਪਣੇ ਨਾਲ ਗੱਲ ਕਰਨੀ। ਤੁਸੀਂ ਇਹ ਸਲੋਕਾਂ 'ਚ ਵਾਰ ਵਾਰ ਵੇਖੋਗੇ ਢੰਗ, ਕਹੋ ਨਾਨਕ ਭਜ ਹਰ ਮਨਾ, ਕਹੋ ਨਾਨਕ ਸੁਣ ਰੇ ਮਨਾ, ਇਹ ਸ਼ਬਦ ਵਾਰ ਵਾਰ ਆ ਰਹੇ ਹੈ। ਇੱਥੇ ਵੀ ਆਪਣੇ ਮਨ ਨੂੰ ਸੰਬੋਧਨ ਕਰਕੇ ਕਿਹਾ ਗੁਰੂ ਸਾਹਿਬ ਜੀ ਨੇ, ਇਹ ਯੁਕਤੀ ਥਾਂ ਥਾਂ ਆਨੰਦ ਸਾਹਿਬ ਪੜ੍ਹੋ, ਇਹ ਨੇਤਰ ਹੋ ਮੇਰੇ ਹੋ ਆਪਣੀਆਂ ਅੱਖਾਂ ਨੂੰ, ਇਹ ਸਰਵਣ ਹੋ ਮੇਰੇ ਹੋ, ਇਹ ਰਸਨਾ ਇਹ ਸਰੀਰ ਆ ਮੇਰੇ ਆ। ਇੱਥੇ ਕਿਹਾ ਇਹ ਮਨ ਮੇਰਿਆ, ਇਹ ਜਿਸ ਨੂੰ ਸੰਸਾਰ ਕਹਿੰਦੇ ਹਾਂ ਤੇ ਹੈ ਹੀ ਆਉਣਾ ਜਾਣਾ, ਆਉਣਾ ਹੈ ਜਾਣਾ ਹੈ, ਜਾਣਾ ਹੈ ਆਉਣਾ ਹੈ। ਇਹ ਮਨ ਮੇਰਿਆ ਆਵਾਗਾਉਣ ਸੰਸਾਰ ਹੈ, ਅੰਤ ਅੰਤਮ ਸਮੇਂ ਜੇ ਨਿਬੇੜਾ ਹੋਣਾ, ਤੂੰ ਪੜ੍ਹਿਆ ਤੇ ਬਹੁਤ ਹੈ, ਨਿਬੇੜਾ ਕਰਨਾ ਤੈਨੂੰ ਆਉਂਦਾ ਨਹੀਂ। ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇਂ ਵੀਰਾ। ਹੇ ਮੇਰੇ ਵੀਰ, ਤਾਂ ਹੀ ਪੜ੍ਹੇ ਆ ਨਾ, ਲੇਖਾ ਦੇਵੇਂ ਵੀਰਾ ਤੋਪ, ਕਿਸੇ ਦਾ ਨਿਬੜੇਗਾ ਵੀ। ਤੇਰਾ ਅੰਤ ਨਾ ਜਾਈ ਲਖਿਆਇਆ, ਕਥ ਨਾ ਜਾਏ ਹਰ ਕਥਿਆ, ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨਕਾ ਲੇਖਾ ਨਿਬੜਿਆ। ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵੈ, ਅੰਤ ਨਿਬੇੜਾ ਹੋਣਾ ਸੱਚ ਤੇ। ਇਹਦਾ ਭਾਵ ਸੱਚ 'ਚ ਜੇ ਨਿਬੇੜਾ ਹੋਣਾ, ਇਹ ਫਿਰ ਪਹਿਲੇ ਵੇਖ ਲੈਣਾ ਚਾਹੀਦਾ ਮੇਰੇ ਪੱਲੇ ਸੱਚ ਹੈ ਕਿ ਨਹੀਂ। ਸੱਚ ਕੀ ਹੈ? ਇੱਕ ਹੈ ਵਿਵਹਾਰਕ ਸੱਤ, ਇੱਕ ਹੈ ਪਰਮਾਰਥਕ ਸੱਤ। ਵਿਵਹਾਰਕ ਸੱਤ ਕਦੀ ਹੁੰਦਾ ਕਦੀ ਨਹੀਂ ਹੁੰਦਾ। ਇੱਕ ਬੰਦਾ ਕਹਿ ਕੇ ਆਇਆ ਦੀਵਾ ਜਗਦਾ, ਜਗਦਾ ਸੀ, ਵਿਵਹਾਰਕ ਸੱਤ ਆ। ਦੂਸਰਾ ਚਾਰ ਘੰਟੇ ਬਾਅਦ ਗਿਆ, ਉਹ ਕਹਿੰਦਾ ਝੂਠ ਬੋਲਿਆ, ਦੀਵਾ ਬੁਝਿਆ। ਪਰ ਜਦੋਂ ਉਸਨੇ ਵੇਖਿਆ ਜਗਦਾ ਸੀ, ਹੁਣ ਤੇਲ ਮੁੱਕ ਗਿਆ, ਬੁਝ ਗਿਆ। ਇਹਨੂੰ ਕਹਿੰਦੇ ਨੇ ਵਿਵਹਾਰਕ ਸੱਤ, ਕਦੀ ਹੈ ਕਦੀ ਨਹੀਂ ਹੈ। ਪਰ ਪਰਮਾਤਮਾ ਹੈ, ਉਹਦਾ ਤੇਲ ਨਹੀਂ ਮੁੱਕਦਾ, ਉਹ ਸਦਾ ਵਾਸਤੇ ਹੈ, ਕੋਈ ਕਹਿ ਨਹੀਂ ਸਕਦਾ ਝੂਠ ਬੋਲਿਆ। ਤੇਰਾ ਵੀ ਬਚਨ ਜੋ ਸਦਾ ਸੱਤ ਹੋਵੇ, ਤੇਰਾ ਕਰਮ ਸੱਤ ਹੋਵੇ, ਜੇਕਰ ਐਸਾ ਹੋਵੇ ਤੇਰੀ ਵਿਚਾਰ ਸੱਤ, ਮਨ ਸੱਚ, ਬਚਨ ਸੱਤ, ਕਰਮ ਸੱਤ, ਇੱਕ ਸਵੱਟੀ ਤੇ ਲਾਉਣਾ ਪਵੇਗਾ। ਐਸਾ ਨਹੀਂ ਅੱਜ ਜੋ ਕਹਿ ਰਹੇ ਹਾਂ ਕੱਲ੍ਹ ਨੂੰ ਝੂਠ ਹੋ ਜਾਏ, ਉਹ ਸੱਤ ਨਹੀਂ। ਸੱਚ ਨਾਲ ਨਿਬੇੜਾ ਹੋਣਾ, ਉੱਥੇ ਸੱਚੇ ਹੀ ਸੱਚ ਨਿਬੜਾ। ਫਿਰ ਜੀਵਨ ਵਿੱਚ ਵੇਖ ਪੱਲੇ ਸੱਚ ਹੈ, ਸੱਚ ਦੀ ਕਮਾਈ ਹੈ, ਅੰਤ ਸੱਚ ਨਿਬੇੜਾ ਰਾਮ, ਅੰਤ ਨਿਬੇੜਾ ਹੋਣਾ ਸੱਚ ਤੇ। ਹਾਂਜੀ,
ਆਪੇ ਸੱਚਾ ਬਖਸ਼ ਲਾਏ।
ਫਿਰ ਇੱਕ ਗੱਲ ਹੋਰ, ਇਹ ਤਾਂ ਵੀ ਇਹ ਕਾਲ ਤੇਰੀ ਹੋਵੇ ਤੇ ਮਿਹਰ ਉਸਦੀ ਹੋਵੇ। ਕਾਲ ਹੈ ਕਿਸਾਨ ਦੀ ਇਹ ਕਿ ਬੀਜ ਬੀਜ ਸਕਦਾ, ਪਾਣੀ ਦੇ ਸਕਦਾ, ਫਲ ਨਹੀਂ ਲਾ ਸਕਦਾ, ਫਲ ਉਹ ਲਾਏਗਾ। ਕਾਲ ਤੇਰੀ ਮਿਹਰ ਉਸਦੀ, ਟਹਿਲ ਤੇਰੀ ਪਰ ਮਹਿਲ ਉਸਦੀ ਬਖਸ਼ਿਸ਼ ਨਾਲ, ਉਸ ਤੋਂ ਬਿਨਾਂ ਨਹੀਂ। ਉਹ ਸੱਚਾ ਜੇਕਰ ਬਖਸ਼ ਲਵੇ ਨਿਬੇੜੇ ਤਾਂ ਹੁੰਦੇ ਹਨ।
ਫਿਰ ਹੋਏ ਨਾ ਫੇਰਾ ਰਾਮ,
ਫਿਰ ਇੱਥੇ ਫੇਰਾ ਨਹੀਂ ਹੁੰਦਾ, ਫਿਰ ਫੇਰੇ ਮੁੱਕ ਜਾਂਦੇ ਹਨ।
ਹਾਂਜੀ, ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ,
ਫਿਰ ਭਾਈ ਫੇਰਾ ਨਹੀਂ ਹੋਵੇਗਾ, ਅੰਤਮ ਸਮੇਂ ਤੇਰੇ ਪੱਲੇ ਹੋਵੇਗਾ ਸੱਚ, ਤੇ ਸੱਚ ਨਾਲ ਹੀ ਨਿਬੇੜਾ ਹੋਣਾ ਹੈ।
ਗੁਰਮੁਖ ਮਿਲੇ ਵਡਿਆਈ,
ਉਸ ਥਾਂ ਤੇ ਵਡਿਆਈ ਮਿਲਦੀ ਹੈ, ਸਨਮਾਨ ਮਿਲਦਾ। ਇੱਕ ਪੰਕਤੀ ਹੈ ਕਿ ਜਿਵੇਂ ਇੱਥੇ ਵੀ ਕਈਆਂ ਨੂੰ ਜੀ ਆਇਆਂ ਕਹਿੰਦੇ ਹਾਂ, ਆਦਰ ਮਿਲਦਾ, ਉੱਥੇ ਵੀ ਗਿਆ ਕਹਿੰਦੇ ਨੇ ਰੇ ਰੇ ਦਰਗਾਹ ਕਹੇ ਨਾ ਕਹੋ ਆਓ ਬੈਠ ਆਦਰ ਸ਼ੁਭ ਦਿਓ ਉੱਥੇ ਵੀ ਆਖਿਆ ਜਾਂਦਾ ਆਓ ਬੈਠੋ ਉਹਨਾਂ ਨੂੰ ਬੜਾ ਚੰਗਾ ਆਦਰ ਦਿੱਤਾ ਜਾਂਦਾ ਉੱਥੇ ਵੀ ਵਡਿਆਈ ਮਿਲਦੀ ਹੈ ਉਹ ਵਡਿਆਈ ਕਿਵੇਂ ਮਿਲਦੀ ਉਸ ਵਡਿਆਈ ਦਾ ਆਧਾਰ ਕੀ ਹੈ ਹਾਂਜੀ
ਸੱਚੇ ਰੰਗ ਰਾਤੇ ਸਹਿਜੇ ਮਾਤੇ
ਜਿਹੜੇ ਸੱਚੇ ਦੇ ਪਿਆਰ ਵਿੱਚ ਰੰਗੇ ਗਏ ਪਿਆਰ ਦਾ ਰੰਗ ਚੜ ਗਿਆ ਦੋ ਰੰਗ ਜੇ ਇੱਥੇ ਪਛਾਣ ਕਰ ਲੈਣੀ ਇੱਕ ਮਾਇਆ ਦਾ ਰੰਗ ਇੱਕ ਨਾਮ ਦਾ ਰੰਗ ਮਾਇਆ ਦਾ ਰੰਗ ਚੜਿਆ ਹੋਵੇ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਬਾਬੇ ਚੋਲੜਾ ਪਿਆਰੇ ਕਿਉਂ ਧਨ ਸੇਜਿਆ ਜਾਏ ਦੂਸਰਾ ਹੈ ਨਾਮ ਦਾ ਰੰਗ ਉਹ ਕੀ ਹੈ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਇਹ ਮਜੀਠ ਜਿਨ੍ਹਾਂ ਨੂੰ ਚੜ ਜਾਏ ਨਾਮ ਰੰਗ ਵਿੱਚ ਜਿਹੜੇ ਰਤੇ ਹੋਏ ਨੇ ਸੱਚੇ ਰੰਗ ਰਾਤੇ ਸਹਿਜੇ ਮਾਤੇ ਅਡੋਲਤਾ ਵਿੱਚ ਨੇ ਔਰ ਮਸਤ ਨੇ ਦੁਨੀਆਂ ਦੀਆਂ ਮਸਤੀਆਂ ਨਹੀਂ ਉਹ ਨਾਮ ਦੀ ਮਸਤੀ ਹੈ ਹਾਂਜੀ
ਸਹਿਜੇ ਰਹੇ ਸਮਾਈ
ਸਹਿਜ ਅਡੋਲਤਾ ਜੋ ਅਸਲ ਧਰਮ ਸੀ ਸੁਭਾਵ ਸੀ ਉਸ ਵਿੱਚ ਆ ਕੇ ਰੱਬ ਵਿੱਚ ਲੀਨ ਹੋਏ ਰਹਿੰਦੇ ਹਨ
ਸੱਚਾ ਮਨ ਪਾਇਆ ਸੱਚ ਵਸਾਇਆ
ਸੱਚ ਮੇਰੇ ਪੱਲੇ ਹੈ ਕਿ ਨਹੀਂ ਇਸ ਦੀ ਕਸਵੱਟੀ ਇੱਕ ਹੈ ਕਿ ਸੱਚਾ ਪਿਆਰਾ ਲੱਗਣ ਲੱਗ ਪੈਂਦਾ ਮਨ ਵਿੱਚ ਪਰਮਾਤਮਾ ਜਦੋਂ ਤੱਕ ਮਨ ਵਿੱਚ ਮਾਇਆ ਪਿਆਰੀ ਲੱਗਦੀ ਹੈ ਨਾ ਸਮਝ ਲੈਣਾ ਅਜੇ ਸੱਚੇ ਨਾਲ ਨਾਤਾ ਕੋਈ ਨਹੀਂ ਇਹ ਦੋ ਗੱਲਾਂ ਯਾਦ ਰੱਖਣੀਆਂ ਕੁਛ ਐਸੇ ਨੇ ਰੱਬ ਦੇ ਪਿਆਰੇ ਉਹਨਾਂ ਦਾ ਨਿਸ਼ਾਨਾ ਹੈ ਸੱਚ ਪਿਆਰ ਹੈ ਸੱਚ ਨਾਲ ਅਤੇ ਮਾਇਆ ਨੂੰ ਵਰਤਦੇ ਨੇ ਉਹ ਮਾਇਆ ਦੀ ਤਰ੍ਹਾਂ ਸਿੱਕੇ ਦੀ ਤਰ੍ਹਾਂ ਪਰ ਕੁਛ ਐਸੇ ਨੇ ਉਹਨਾਂ ਦਾ ਪਿਆਰ ਹੈ ਮਾਇਆ ਨਾਲ ਅਤੇ ਨਾਮ ਨੂੰ ਵਰਤਦੇ ਨੇ ਸਿੱਕੇ ਦੀ ਤਰ੍ਹਾਂ ਮਾਇਆ ਦੀ ਤਰ੍ਹਾਂ ਨਾਮ ਨੂੰ ਵਰਤਨ ਵਿਵਹਾਰ ਸਮਝ ਲਿਆ ਅਤੇ ਨਿਸ਼ਾਨਾ ਹੋ ਗਿਆ ਮਾਇਆ ਐਸਾ ਬੰਦਾ ਜੇ ਆਖੇ ਗੇੜਾ ਮੁੱਕ ਜਾ ਨਹੀਂ ਜਿਨ੍ਹਾਂ ਦਾ ਨਿਸ਼ਾਨਾ ਪਰਮਾਤਮਾ ਨੰਕਾਰ ਉਹਨਾਂ ਦੀ ਸਮਾਈ ਸੱਚ ਵਿੱਚ ਹੁੰਦੀ ਹੈ ਹਾਂਜੀ
ਸ਼ਬਦ ਰੱਤੇ ਅੰਤ ਨਵੇਰਾ
ਨਿਸ਼ਾਨੀ ਇਹ ਹੈ ਕਿ ਸ਼ਬਦ ਦਾ ਰੰਗ ਜਿਹਨੂੰ ਚੜ ਗਿਆ ਸ਼ਬਦ ਵਿੱਚ ਰੰਗਿਆ ਗਿਆ ਸ਼ਬਦ ਸੁਣਿਆ ਹੀ ਮਸਤੀ ਆ ਗਈ ਸ਼ਬਦ ਸੁਣਦਿਆਂ ਹੀ ਉਸ ਵਿੱਚ ਲੀਨ ਹੋ ਗਿਆ ਸ਼ਬਦ ਹਰ ਵੇਲੇ ਅੰਦਰ ਉਸਦੇ ਚੱਲਦਾ ਰਹਿੰਦਾ ਗੁਰ ਸ਼ਬਦ ਦਾ ਪ੍ਰਭਾਵ ਰਹਿੰਦਾ ਬਸ ਅੰਤਮ ਸਮੇਂ ਉਸਦਾ ਹੀ ਨਿਬੇੜਾ ਹੋਵੇਗਾ ਭਾਵ ਉਹ ਸਫਲ ਹੋਵੇਗਾ ਉਸਦਾ ਲੇਖਾ ਨਿਬੜੇਗਾ ਹਾਂਜੀ
ਨਾਨਕ ਨਾਮ ਰੱਤੇ ਸੇ ਸੱਚ ਸਮਾਣੇ
ਸਾਹਿਬ ਕਹਿੰਦੇ ਨੇ ਸੱਚ ਵਿੱਚ ਉਹ ਹੀ ਲੀਨ ਹੁੰਦੇ ਨੇ ਜਿਹੜੇ ਨਾਮ ਵਿੱਚ ਰੱਤੇ ਨੇ ਨਾਮ ਦਾ ਰੰਗ ਜਿਨ੍ਹਾਂ ਨੂੰ ਚੜਿਆ ਹੈ
ਬਾਹੁਰ ਨਾ ਭਵ ਜਲ ਫੇਰਾ
ਇੱਕ ਗੱਲ ਹੋਰ ਫਿਰ ਉਹ ਲੀਨ ਜਦੋਂ ਹੋ ਜਾਂਦੇ ਨੇ ਫਿਰ ਵਿਛੜਦੇ ਨਹੀਂ ਭਵ ਜਲ ਚ ਫੇਰਾ ਨਹੀਂ ਉਹ ਤੇ ਜੋੜ ਨਹੀਂ ਜੋੜ ਕਿੰਨੇ ਪੱਕੇ ਲਾ ਲਈਏ ਉਖੜ ਹੀ ਜਾਂਦੇ ਨੇ ਪਰ ਮੇਲ ਜਿਹੜਾ ਇੱਕ ਵਾਰੀ ਹੋ ਜਾਏ ਜਿਉਂ ਜਲ ਮੈਂ ਜਲ ਆਏ ਖਟਾਣ ਸਾਹਿਬਾਂ ਨੇ ਇੱਕ ਐਸਾ ਪ੍ਰਮਾਣ ਵਰਤੇ ਹੈ ਪਾਣੀ ਚ ਪਾਣੀ ਮਿਲ ਗਿਆ ਪਰਮਾਤਮਾ ਵਿੱਚ ਆਤਮਾ ਲੀਨ ਹੋ ਗਈ ਮਿਲ ਗਏ ਅਬ ਤੋਂ ਜਾਏ ਚੜੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ ਪਹਿਲਾ ਪਾਣੀ ਕਿਹੜਾ ਬਾਅਦ ਵਾਲਾ ਕਿਹੜਾ ਪੌਣ ਪਛਾਣੇਗਾ ਉਹ ਲੀਨ ਹੋ ਗਏ ਫਿਰ ਵੱਖ ਨਹੀਂ ਹੁੰਦੇ ਹਾਂਜੀ
ਮਾਇਆ ਮੋਹ ਸਭ ਬਰਲ ਹੈ
ਬਰਲ ਦਾ ਅਰਥ ਹੁੰਦਾ ਜੇ ਝੱਲ ਵੈਸੇ ਸੰਸਾਰ ਨੂੰ ਜੇ ਮਾਇਆ ਦਾ ਝੱਲ ਪੈ ਜਾਏ ਨਾ ਇਹ ਝੱਲ ਖਰਾਬ ਕਰ ਝੱਲਾ ਜਿਹੜਾ ਨਾ ਕੋਈ ਵੀ ਇਹ ਆਪ ਦੇ ਡੁੱਬਦਾ ਦੂਸਰਿਆਂ ਨੂੰ ਵੀ ਲੈ ਡੁੱਬਦਾ ਇੱਕ ਕੁੱਤਾ ਝੱਲਾ ਹੋ ਜਾਏ ਜਿਹਨੂੰ ਕਹਿੰਦੇ ਆ ਪਾਗਲ ਹੋ ਗਏ ਹਲਕਾ ਹੋ ਗਏ ਅਤੇ ਉਹ ਕੀ ਕਰਦਾ ਜਿੰਨਿਆਂ ਕੁੱਤਿਆਂ ਨੂੰ ਕੱਟੇਗਾ ਉਹ ਵੀ ਹਲਕੇ ਹੋ ਜਾਣਗੇ ਉਹ ਮਾਲਕ ਨੂੰ ਵੀ ਕੱਟ ਦੇਵੇ ਉਹ ਵੀ ਹਲਕਾ ਹੋ ਜਾਏਗਾ ਜਦੋਂ ਸੰਸਾਰ ਵਿੱਚ ਇਹ ਝੱਲ ਪੈ ਜਾਏ ਨਾ ਯਕੀਨ ਜਾਣਨਾ ਉਸ ਵੇਲੇ ਸਾਰੇ ਗੜਬੜ ਮੱਚ ਜਾਂਦੀ ਮੈਂ ਖ ਖਗੋਲ ਵਿਗਿਆਨੀ ਹੈ, ਉਹਨਾਂ ਦੇ ਸੰਬੰਧ ਵਿੱਚ ਜੋ ਉਹਨਾਂ ਲਿਖਿਆ ਪੜ੍ਹਿਆ ਹੈ ਕਿ ਉਹ ਕਹਿੰਦੇ ਨੇ ਸੂਰਜ ਵਿੱਚ ਵੀ ਭੁਚਾਲ ਆਉਂਦਾ। ਹੱਦ ਹੋ ਗਈ, ਸੂਰਜ ਵਿੱਚ ਭੁਚਾਲ ਆਉਂਦਾ ਕੋਈ 30 ਸਾਲ ਬਾਅਦ, ਫਿਰ 30 ਸਾਲ ਦੇ ਅਰਸੇ ਬਾਅਦ ਨਾ ਕੋਈ ਨਾ ਕੋਈ ਵੱਡਾ ਝਗੜਾ ਲੜਾਈ ਜੰਗ ਹੁੰਦੀ ਹੈ 90 ਸਾਲ ਬਾਅਦ। ਵੈਸੇ ਸੰਸਾਰ ਦਾ ਇਤਿਹਾਸ ਪੜ੍ਹੋ ਜਾਪਦਾ। ਗੁਰੂ ਸਾਹਿਬ ਜੀ ਇੱਕ ਗੱਲ ਹੋਰ ਕਹਿੰਦੇ ਨੇ, ਉਹ ਕਹਿੰਦੇ ਨੇ ਠੀਕ ਹੈ ਭਾਈ, ਪਰ ਸਭ ਤੋਂ ਵੱਡਾ ਤੂਫਾਨ ਆਉਂਦਾ ਬੰਦੇ ਦੇ ਮਨ ਵਿੱਚ। ਉਹ ਕੀ ਹੁੰਦਾ, ਗੁਰੂ ਨਾਲੋਂ ਜਦੋਂ ਬੰਦਾ ਟੁੱਟ ਜਾਂਦਾ ਤੇ ਅੰਦਰ ਘਿਰਨਾ, ਈਰਖਾ, ਦੁਆਸ਼, ਇਹ ਫਿਰ ਇਕੱਠੇ ਹੋ ਹੀ ਜਾਂਦੇ ਨੇ। ਉਹ ਜਦੋਂ 30 ਕੁ ਸਾਲਾਂ ਬਾਅਦ ਭਰ ਜਾਂਦਾ ਨਾ, ਜਦੋਂ ਤੱਕ ਉਹ ਫਿਰ ਨਿਕਲਣਾ ਨਾ ਜਾਏ ਕਿਸੇ ਪਾਸੇ, ਭਾਵੇਂ ਗੁਰੂਆਂ ਦੀ ਬੇਅਦਬੀ ਕਰੇ, ਭਾਵੇਂ ਉਹ ਬੰਦਾ ਕਿਸੇ ਧਾਰਮਿਕ ਅਸਥਾਨ ਨੂੰ ਅੱਗ ਲਾਏ, ਭਾਵੇਂ ਹੋਰ ਕੁਛ ਕਰੇ, ਉਹ ਗੰਦਾ ਮਵਾਦ ਨਿਕਲ ਨਹੀਂ ਜਾਂਦਾ ਅਤੇ ਉਹਨੂੰ ਚੈਨ ਨਹੀਂ ਆਉਂਦਾ। ਇਹ ਤਾਂ ਢੰਗ ਹੋਰ ਵੀ ਕੋਈ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਬਰਲ ਜਿਹੜਾ ਹੈ ਇਹ ਰੋਕਿਆ ਜਾਏ। ਬਰਲ ਕਿਵੇਂ ਰੋਕੇ, ਝੱਲ ਕਿਵੇਂ ਰੋਕੇ, ਝੱਲ ਹੈ ਕਿ ਇਹ ਸ਼ਬਦ ਗੁਰੂਆਂ ਅਮਰਦਾਸ ਨੇ ਵਰਤੇ ਆ। ਉਹ ਕਹਿੰਦੇ ਨੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਬਰਲ ਸ਼ਬਦ ਵੱਲ ਧਿਆਨ ਦੇਣਾ, ਇੱਕ ਮਨੁੱਖ ਭਰ ਕੇ ਲਿਆਇਆ ਭਾਂਡਾ ਸ਼ਰਾਬ ਦਾ, ਉਹਨੇ ਰੱਖ ਦਿੱਤਾ, ਦੂਸਰਿਆਂ ਨੇ ਉਹਦੇ ਵਿੱਚੋਂ ਪਾ ਪਾ ਕੇ ਪੀ ਲਏ, ਮਤ ਵਿੱਚ ਝੱਲ ਆ ਗਿਆ। ਇਹ ਨਹੀਂ ਪਛਾਣਿਆ ਜਾਂਦਾ ਆਪਣਾ ਕਿਹੜਾ ਅਤੇ ਪਰਾਇਆ ਕਿਹੜਾ ਹੈ। ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਇਹਦਾ ਇੱਕ ਹੀ ਇਲਾਜ ਹੈ ਕਿ ਇਹਨੂੰ ਕਿਤੇ ਨਾਮ ਦਾ ਝੱਲ ਪੈ ਜਾਏ, ਮਾਇਆ ਦਾ ਝੱਲ ਹਟ ਜਾਏ। ਉਹ ਵੀ ਹੋ ਸਕਦਾ, ਬਾਣੀ 'ਚ ਪ੍ਰਮਾਣ ਤੁਹਾਡੇ ਸਾਹਮਣੇ ਰੱਖਾਂ। ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਦੀਵਾਨਗੀ ਹੈ, ਝੱਲ ਹੈ। ਦੀਵਾਨਗੀ ਉਹ ਕਿਹੜੇ ਪਾਇਆ, ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਕਬੀਰ ਸਾਹਿਬ ਕਹਿੰਦੇ ਨੇ ਮੈਂ ਵੀ ਪਾਗਲ ਜੇ, ਮੈਨੂੰ ਵੀ ਝੱਲ ਹੈਗਾ, ਮੈਂ ਵੀ ਦੀਵਾਨਾ, ਪਰ ਮੈਨੂੰ ਮਾਇਆ ਦਾ ਨਹੀਂ, ਮੈਨੂੰ ਜਿਹੜਾ ਝੱਲ ਪਿਆ ਉਹਨੇ ਪਤਾ ਦੱਸਿਆ। ਉਹ ਕਹਿੰਦੇ ਨੇ ਤਾਂ ਦੀਵਾਨਾ ਜਾਣੀਏ ਕਿਹੜਾ ਮੇਰੇ ਬਾਬਾ, ਮੈਂ ਬੌਰਾ ਸਭ ਖਲਕ ਸਿਆਣੀ, ਮੈਂ ਬੌਰਾ, ਮੈਂ ਬਿਗੜਿਓ ਬਿਗੜੇ ਮਤ ਔਰਾ। ਤਾਂ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ। ਫਿਰ ਉਹ ਕਰਦਾ ਕੀ ਇਹ ਮੰਦਾ ਜਾਣੇ ਆਪ ਕੋਲ ਔਰ ਭਰਾ ਸੰਸਾਰ, ਇਹ ਮੈਂ ਹੀ ਸਭ ਤੋਂ ਮੰਦਾ। ਕਬੀਰ ਸਾਹਿਬ ਨੇ ਇੱਕ ਥਾਂ ਕਿਹਾ ਮੇਰੇ ਨਾਲ ਜਿਸ ਨੇ ਮਿੱਤਰਤਾ ਬਣਾਉਣੀ ਹੈ ਇੱਕ ਗੁਣ ਧਾਰਨ ਕਰੇ। ਉਹ ਕੀ, ਕਬੀਰ ਸਭ ਤੇ ਹਮ ਬੁਰੇ, ਕਿ ਅਸੀਂ ਸਭ ਤੋਂ ਬੁਰੇ ਹਾਂ, ਕਿਸੇ ਨੂੰ ਕੀ ਆਖੀ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਸਾਨੂੰ ਛੱਡ ਕੇ ਭਲੋ ਸਭ ਕੋਏ, ਹਰ ਇੱਕ ਭਲਾ ਹੈ ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋ। ਸਾਡਾ ਮਿੱਤਰ ਉਹ ਹੈ ਜਿਹੜਾ ਇਹ ਸਮਝੇ ਕਿਤੇ ਨਾਮ ਦੀ ਦੀਵਾਨਗੀ ਆ ਜਾਏ ਤੇ ਬੰਦਾ ਸੇਵਾਦਾਰ ਬਣ ਜਾਏਗਾ, ਘਿਰਨਾ ਤੇ ਅੰਦਰ ਹੀ ਮੁੱਕ ਜਾਏਗੀ, ਈਰਖਾ ਮੁੱਕ ਜਾਏਗੀ, ਦੁਆਸ਼ ਮੁੱਕ। ਯਾਦ ਰੱਖਣਾ ਇਹ ਜਦੋਂ ਅੰਦਰ ਦਾ ਝੱਲ ਵੱਧ ਜਾਂਦਾ ਹੈ ਨਾ, ਧਾਰਮਿਕ ਸਥਾਨ ਢਹਿੰਦੇ ਨੇ, ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ। ਉਸ ਵੇਲੇ ਹੁੰਦਾ ਕੀ ਹੈ, ਮੰਦੇ ਤੋਂ ਮੰਦੀ ਕਰਤੋ ਤੋਂ ਬੰਦਾ ਕਰੇਗਾ, ਪਰ ਜਿਸ ਵੇਲੇ ਨਾਮ ਦੀ ਦੀਵਾਨਗੀ ਆ ਜਾਏ ਫਿਰ ਸੁਰਤਾਂ ਉੱਚੀਆਂ ਹੁੰਦੀਆਂ ਨੇ। ਅੱਜ ਕਮਾਈਆਂ ਦੀ ਘਾਟ ਰਹਿ ਗਈ ਸਾਧੂ ਤੇ ਬਹੁਤ, ਲੇਕਿਨ ਉਹ ਕਮਾਈਆਂ ਜਿਹੜੀਆਂ ਪਹਿਲੀਆਂ ਸਨ, ਇੱਕ ਸਾਧੂ ਸੋਚਦਾ ਸੀ ਕਿ ਜਿਵੇਂ ਦੂਸਰਿਆਂ ਨੇ ਧਰਤੀ ਦਾ ਗ੍ਰੈਵੀਟੇਸ਼ਨਲ ਫੀਲਡ ਹੈ ਭਾਈ, ਧਰਤੀ ਆਪਣੇ ਵੱਲ ਖਿੱਚਦੀ ਹੈ, ਨਾਮ ਜਪਣ ਵਾਲੇ ਦਾ ਵੀ ਇੱਕ ਫੀਲਡ ਹੈ। ਉਹ ਕਹਿੰਦਾ ਸੀ ਮੈਂ ਇੱਥੇ ਬੈਠ ਕੇ ਨਾਮ ਜਪਾਂਗਾ, ਇੰਨੇ ਇੰਨੇ ਥਾਂ 'ਚ ਕੋਈ ਬੁਰਾ ਕੰਮ ਨਹੀਂ ਕਰ ਸਕੇਗਾ, ਨਾ ਕੋਈ ਚੋਰੀ ਕਰ ਸਕੇਗਾ, ਨਾ ਕੋਈ ਬੁਰਾ ਕਰ ਸਕੇਗਾ, ਨਾ ਵਿਵਚਾਰ ਹੋ ਸਕੇਗਾ। ਇੰਨੇ ਸਾਧੂ ਹੋਣ ਫਿਰ ਕਮਾਈਆਂ ਦੀ ਜਾਪ ਦਾ ਘਾਟ ਆ। ਧਰਤੀ 'ਤੇ ਜੇ ਅਪਰਾਧ ਜ਼ਿਆਦਾ, ਨਾ ਕਿਤੇ ਗੁਰੂ ਦੀ ਗੱਲ ਨੂੰ ਥਾਂ ਥਾਂ ਪ੍ਰਚਾਰਿਆ ਜਾਏ ਭਾਈ, ਦੀਵਾਨਗੀ ਹੋਵੇ ਸੇਵਾ ਦੀ, ਦੀਵਾਨਗੀ ਹੋਵੇ ਸਰਬੱਤ ਦੇ ਭਲੇ ਦੀ, ਦੀਵਾਨਗੀ ਹੋਵੇ ਪਰਮਾਤਮਾ ਦੇ ਪਿਆਰ ਦੀ। ਸਾਹਿਬ ਜੀ ਕਹਿੰਦੇ ਨੇ ਹਾਂ, ਇਹ ਬਰਲ ਜਿਹੜਾ ਹੈ ਮਾਇਆ ਮੋਹ ਸਭ ਬਰਲ ਹੈ, ਦੂਜੇ ਭਾਏ ਖਵਾਈ ਰਾਮ। ਮਾਇਆ ਦੇ ਮੋਹ ਦਾ ਇੱਕ ਝੱਲ ਹੈ, ਇਹ ਪਾਗਲਪਣਾ ਹੈ, ਇਹ ਦੂਜੇ ਭਾਵ ਵਿੱਚ ਬੰਦੇ ਨੂੰ ਖੁਆਰ ਕਰਦਾ ਹੈ।
ਹਾਂਜੀ, ਮਾਤਾ ਪਿਤਾ ਸਭ ਹਿੱਤ ਹੈ, ਹਿੱਤੇ ਪਲ ਚਾਈ ਰਾਮ।
ਇੱਕ ਬਚਨ ਧਿਆਨ ਚ ਲੈਣਾ, ਮਾਂ ਦਾ ਵੱਧ ਤੋਂ ਵੱਧ ਸਤਿਕਾਰ ਕਰੋ, ਪਿਆਰ ਕਰੋ, ਪਿਤਾ ਦਾ ਕਰੋ, ਭੈਣਾਂ ਭਰਾਵਾਂ ਦਾ ਕਰੋ, ਪਰ ਇਹਨਾਂ ਦੀ ਥਾਂ ਰੱਬ ਨੂੰ ਨਾ ਕਿਤੇ ਦੇ ਬੈਠਣੀ, ਤੇ ਰੱਬ ਦੀ ਥਾਂ ਇਹਨਾਂ ਨੂੰ ਨਾ ਦੇ ਬੈਠਣੀ, ਇਹ ਭੁਲੇਖਾ ਨਾ ਖਾਣਾ। ਮਾਂ ਮਾਂ ਹੀ ਹੈ, ਪਰਮਾਤਮਾ ਪਰਮਾਤਮਾ, ਬਾਪ ਬਾਪ ਹੈ ਪਰ ਪਰਮਾਤਮਾ ਪਰਮਾਤਮਾ। ਮੈਂ ਇੱਕ ਪੰਕਤੀ ਸੁਣਾ ਦੇ ਹਾਂ, ਇਹਨਾਂ ਚੋਂ ਕਿਸੇ ਸਾਥ ਨਹੀਂ ਦੇਣਾ, ਪਰ ਉਹ ਅੰਤ ਵੇਲੇ ਤੇਰਾ ਸਾਥ ਦੇਵੇਗਾ। ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਹਿਰਦੇ 'ਤੇ ਲਿਖ ਲਓ, ਗੁੱਸਾਈ ਮਹਿੰਡਾ ਇੱਠੜਾ ਅੰਮ। ਅੰਮ ਆਉਂਦੀ ਅੰਮਾ ਮਾਂ, ਅੰਮ ਅੱਬਾ, ਅੱਬਾ ਬਾਪ, ਅੰਮ ਅੱਬੈ ਥਾਮੋਹ ਮਿੱਠੜਾ, ਮਾਂ ਬਾਪ ਨਾਲੋਂ ਵੀ ਉਹ ਮਿੱਠਾ। ਇਹ ਤਾਂ ਕਦੀ ਕਦੇ ਨਿਰਾਜ਼ ਹੋ ਜਾਂਦੇ ਨੇ, ਉਹ ਤਾਂ ਹੁੰਦਾ ਹੀ ਨਹੀਂ। ਅੰਮੇ ਅੱਬੇ ਥਾਮੋ ਮਿੱਠੜਾ, ਭੈਣ ਭਾਈ ਸਭ ਸੱਜਣ, ਤੁਧ ਜਿਹਾ ਨਾਹੀਂ ਕੋਈ ਜੀਉ, ਤੇਰੇ ਵਰਗਾ ਕੋਈ ਵੀ ਨਹੀਂ। ਭਾਵ ਇਹ ਸੰਸਾਰ ਲਈ ਅਰਦਾਸ ਕਰਕੇ ਸਾਰਿਆਂ ਨੂੰ ਸੁਖੀ ਉਹ ਰੱਖੇ, ਪਰ ਉਹਨੂੰ ਨਾ ਭੁੱਲ ਜਾਏ, ਇਹਨਾਂ ਦੇ ਹੇਤ ਵਿੱਚ ਪਰਮਾਤਮਾ ਨਾ ਵਿਸਰ ਜਾਏ। ਨੰਕਾਰ ਨਾ, ਮਾਤ ਪਿਤਾ ਸੁੱਤ ਹੇਤ ਹੈ, ਹੇਤੇ ਪਲਚਾਈ ਰਾਂ। ਇਹ ਪਲਚਣਾ ਹੁੰਦਾ ਖੁਆਰ ਹੋਣਾ, ਇਸ ਦੇ ਵਿੱਚ ਖੁਆਰ ਬੰਦਾ ਹੋ ਰਿਹਾ, ਸ੍ਰਿਸ਼ਟੀ ਖੁਆਰ ਹੋ ਰਹੀ ਹੈ। ਹਾਂਜੀ,
ਹੇਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ।
ਇਹ ਪੁਰਬ ਕਮਾਈ ਭਾਵ ਇਹ ਹੈ ਕਿ ਜਨਮਾਂ ਜਨਮਾਂ ਦਾ ਇਹ ਮੋਹ ਮਿੱਠਾ ਲੱਗ ਰਿਹਾ, ਕੁਰਬਾਨ ਕੀਤਾ ਤਿਸੈ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਜਨਮਾਂ ਜਨਮਾਂ ਦੇ ਮਾਇਆ ਦੀ ਗੋਦ ਵਿੱਚ ਖੇਡ ਰਹੇ ਹਾਂ, ਮੋਹ ਮਾਇਆ ਇਹ ਪਰਿਵਾਰ ਦਾ ਮੋਹ ਨਾਲ ਹੈ। ਇਹ ਕਮਾਈ ਅੱਜ ਦੀ ਨਹੀਂ, ਜੋ ਕੱਲ੍ਹ ਕੀਤੀ ਉਹ ਵੀ ਨਾਲ ਜੁੜ ਗਈ, ਜੋ ਪਿਛਲੇ ਸਾਲ ਦੀ ਉਹ ਵੀ ਜੁੜ ਗਈ, ਜੋ ਪਿਛਲੇ ਜਨਮ ਦੀ ਉਹ ਵੀ ਜੁੜ ਗਈ। ਇਹ ਮੋਹ ਦੀਆਂ ਤੰਦਾਂ ਐਸੀਆਂ ਨੇ, ਇਹਨਾਂ ਨੂੰ ਤੋੜਨਾ ਕੋਈ ਸੌਖਾ ਨਹੀਂ।
ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ,
ਜਿਸ ਨੇ ਸ੍ਰਿਸ਼ਟੀ ਸਾਜੀ ਹੈ ਉਹ ਸ੍ਰਿਸ਼ਟੀ ਨੂੰ ਕਰਕੇ ਇਹਦੀ ਵੇਖਭਾਲ ਵੀ ਆਪ ਕਰਦਾ, ਸੰਭਾਲ ਵੀ ਆ, ਲੁੱਕ ਆਫਟਰ ਆਪ ਕਰਦਾ, ਵੇਖਦਾ ਆਪ ਹੈ, ਸੰਭਾਲ ਆਪ ਕਰਦਾ ਹੈ।
ਜੇ ਵੱਡੇ ਅਵਰ ਨਾ ਕੋਈ,
ਇਹਦਾ ਤਾਂ ਤੇਰੇ ਵਰਗਾ ਵੱਡਾ ਹੋਰ ਕੋਈ ਨਹੀਂ। ਇੰਨੀ ਸ੍ਰਿਸ਼ਟੀ ਸਾਂਭਣਾ, ਇੱਕ ਪਰਿਵਾਰ ਨੂੰ ਹੀ ਸਾਂਭਣਾ ਮੁਸ਼ਕਲ ਹੈ ਠੀਕ ਢੰਗ ਨਾਲ, ਪਰ ਕਿੰਨੇ ਬੰਦੇ, ਬੰਦੇ ਹੀ ਨਹੀਂ ਜਾਨਵਰ ਵੀ, ਪਸ਼ੂ ਪੰਖੇ ਵੀ। ਇੱਕ ਪੰਕਤੀ ਤੁਹਾਨੂੰ ਸੁਣਾ ਦੇ ਹਾਂ, ਅਸੀਂ ਤਾਂ ਭੁੱਲ ਜਾਂਦੇ ਹਾਂ, ਪਰ ਉਹ ਇੱਕ ਇੱਕ ਨੂੰ ਯਾਦ ਰੱਖਦਾ, ਬੱਚੇ ਤੋਂ ਲੈ ਕੇ ਬੁੱਢੇ ਤੱਕ, ਚਿੱਤੇ ਅੰਦਰ ਸਭ ਕੋ, ਉਹਦੇ ਚਿੱਤ ਵਿੱਚ ਹਰ ਕੋਈ ਆ। ਵੇਖ ਨਦਰੀ ਹੇਠ ਚਲਾਏਂਦਾ, ਸਿੰਚਨ ਹਾਰਾ ਇੱਕ ਮਾਲੀ, ਖਬਰ ਕਰਤ ਹੈ ਪਾਤ ਪੱਤ ਡਾਲੀ। ਹਰ ਇੱਕ ਬੂਟੇ ਨੂੰ ਪਾਣੀ ਪਾ ਰਹੇ, ਹਰ ਪੱਤੇ ਨੂੰ ਸਿੰਚ ਰਹੇ ਆ। ਜਿਸ ਨੇ ਸ੍ਰਿਸ਼ਟੀ ਸਾਜੀ, ਇਸ ਦੀ ਵੇਖਭਾਲ ਵੀ ਆਪ ਕਰਦਾ ਹੈ।
ਮਨਮੁਖ ਅੰਧਾ ਤਪ ਤਪ ਖਪੈ,
ਮਨਮੁਖ ਹੈ ਅੰਧਾ, ਮਨ ਕਰਕੇ ਅੰਧਾ, ਅਗਿਆਨਤਾ ਕਰਕੇ ਅੰਧਾ, ਤਪਦਾ ਖਪਦਾ। ਪੰਕਤੀ ਪੜ੍ਹੀਏ, ਜੀਉ ਤਪਤ ਹੈ ਬਾਰੋ ਬਾਰ। ਉਹ ਗਲਤੀਆਂ ਨੇ, ਉਹੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਨਿੱਤ ਉਹੀ ਗਲਤੀਆਂ ਵਾਰ ਵਾਰ, ਉਹ ਰੈਪੀਟੇਸ਼ਨ ਹੋ ਰਹੀ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲਾਏ। ਵਾਰ ਵਾਰ ਇਹ ਖਪਦਾ ਖਪਦਾ ਤਪਦਾ ਹੈ। ਹਾਂਜੀ,
ਬਿਨ ਸ਼ਬਦ ਸਾਂਤ ਨਾ ਆਈ,
ਕਹਿੰਦੇ ਨੇ ਸ਼ਬਦ ਤੋਂ ਬਗੈਰ, ਪਰਮਾਤਮਾ ਦੇ ਸ਼ਬਦ ਤੋਂ ਬਗੈਰ ਇਸ ਦੀ ਤਪਸ਼ ਨਹੀਂ ਜਾ ਸਕਦੀ, ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ।
ਨਾਨਕ ਬਿਨ ਨਾਵੈ ਸਭ ਕੋਈ ਭੁੱਲਾ।
ਹੁਣ ਇੱਕ ਦੋ ਦੀ ਗੱਲ ਨਾ, साहब जी कहते ने किन्ना कोई चेतर है सियाना है और अपने आप में आखी जाए जी मेरा मार्ग ठीक है। पातशाह कहते ने कसवटी एक ही है, नाम तेरे पले नहीं ते तू भुला हो। वैसे भुला असी किसनों कहने अपने घर का ही राह को भुल जाए तो उन्हों की आखांगे। वैसे किसी दे राह अपने घर का भुलदा कोई नहीं, संसार ते केड़ा बंदा है जिन्हों अपने घर का राह ना, हमेशा दूसरे के घर का राह भुलने। जदों भी तुसी हयाती विच जिंदगी च पुछया कदी अज तक किसी ने पुछया कि मेरे घर नूं राह केड़ा जांदा है जी, नहीं पुछ दियो ये बंदा सी इहनूं मिलने आया इहदे घर नूं केड़ा राह जांदा। सतगुरु कहंदे ने संसार विच ते तू दूसरे दे घर दा राह पुछदा, अपने दा तैनू पता है, पर अध्यात्म वल वेख दूसरियां घरां दा तैनू पता है अपने घर दा राह भुल गए। अपना घर है तेरा परमात्मा, अपना घर है अहंकार, बाकी ते द्वारे द्वारे फिर लैना है। द्वार है द्वार, द्वार है द्वार, स्वान ज्यो डोलत नह सुध राम भजन के फिरना। थां थां नोटबुक बनाई है, बड़े एड्रेस ने घरां दे फोन, लेकिन अपना है तेरा घर केड़ा है। साहब जी कहंदे ने सलाम जवाब दोवें करे मुड्डो खुथा जाए, जवाब भी गुरु नूं दे रहे हैं दा भाव अपना घर भुल गए है। इनू पता कोई नहीं अपना घर। एक पंक्ति बड़ी सुंदर व्याख्या करेगी साहब जी कहंदे ने, जिस घर में तुम रहना बसना सो घर चीत ना आयो, जो घर छड गवावना सो लगा मन माहे, जिथे जाए तुद वर्तना तिसकी चिंता ना, उसकी चिंता तेनू नहीं। हां जी
माया मोहे खुआई।
हां जी माया दे मोह ने इस दे विच खुआई सृष्टि खुंजी पई है।
एहो जग जलता देख कै भज पए हर शरणाई राम।
जगत वेख के जलदा असी ते शरण विच परमात्मा दी शरण विच। एक साखी भी है गुरु अंगद देव नूं पुछया सी भाई केदारी ने, सतगुरु जंगल नूं अग लगी होवे पंखी उड जांदे ने, चुपाए नदी च पहुंच जांदे ने, संसार नूं अग लगी होवे असी किथे जाइए। सतगुरु कहन लगे संगत विच आ जाओ, सरोवर रब दी शरण विच आ जाओ नहीं सड़ोगे। नहीं असी भज के शरण विच आ गए, ठाकर तुम शरणाई आया। हा हा प्रभ राख ले हो, तरह तरह कर शरणी आए, जल तो सड़ रहे हैं, कृपा की जय शरणाई आ गए। हाँ हाँ जी
ना अरदास करी गुरपुरे आगे,
पूरे गुरु अगे अरदास कर दे। हाँ
रख ले वो देहो वडाई राम,
रख लो बस इनी वड्याई बहुत है कि अपने बना लो सानू शरण च थां दे दियो। रख लो मैं तुहाडी शरण विच होवां के गुरु की शरण विच एदो वड्डी वड्याई होर केड़ी है।
रख ले वो सरनाई हर नाम वडाई,
सरनाई रखो गुरु रामदास रखो शरनाई, सानू शरण विच रखो ये वड्याई देवो।
तुद जे वड्यावर ना दाता,
तेरे वर्गा वड्डा दाता शरण सोर, शरण विच रखण वाला दाता देण वाला होर कोई नहीं।
सेवा लागे से वड्डे भागे,
वड्डे भागा वाले ने जेड़े तेरी सेवा च लग गए, जां कै मस्तक भाग से सेवा लाया वो वड्डे भागे हन।
जुग जुग एको जाता,
पूना सदा एक युग सार युग विच, पूना सोच लिया सत युग विच भी वह दाते तो बिना निस्तारा नहीं, तो कल युग विच भी नहीं, हर समय विच दाता एक ही है। सबना जिया का एक दाता सो मैं विसर ना जाए, मंगण वाले केतड़े दाता एको सोए, उस ते समय दा असर नहीं, हर समय विच ओही दाता है।
जात सत संजम कर्म कमावे,
जिहड़ा जात और सत जति रहना दानी होना सती होना ਸੰਯਮ ਰੱਖਣੇ ਇਹ ਕਮਾਉਂਦਾ ਹੈ।
ਬਿਨ ਗੁਰ ਗਤ ਨਹੀਂ ਪਾਈ,
ਇੱਕ ਗੱਲ ਹੈ, ਗੁਰੂ ਤੋਂ ਬਿਨਾਂ ਕਿਸੇ ਵੀ ਮੁਕਤੀ ਨਹੀਂ ਪਾਈ।
ਨਾਨਕ ਤਿਸ ਨੂੰ ਸ਼ਬਦ ਬੁਝਾਏ,
ਸਾਹਿਬ ਕਹਿੰਦੇ ਨੇ ਸ਼ਬਦ ਰਾਹੀਂ ਜਿਸ ਨੂੰ ਸਮਝ ਦਿੰਦਾ ਦਿੰਦਾ ਹੈ।
ਜੋ ਜਾਏ ਪਵੈ ਹਰ ਸਰਨਾ,
ਜਿਹੜਾ ਜਾ ਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾਂਦਾ, ਇਹ ਸ਼ਬਦ ਰਾਹੀਂ ਸੋਝੀ ਮਿਲਦੀ ਹੈ।
ਜੋ ਹਰ ਮਤ ਦੇ ਸਾ ਉਪਜੈ,
ਜੋ ਪ੍ਰਮਾਤਮਾ ਮਤ ਦਿੰਦਾ ਮਤ ਤੋਂ ਹੀ ਅੱਗੋਂ ਸਭ ਕੁਛ ਪੈਦਾ ਹੁੰਦਾ ਹੈ।
ਹੋਰ ਮਤ ਨਾ ਕਾਈ ਰਾਮ,
ਇਹ ਵੀ ਸਮਝ ਆਉਂਦੀ ਹੈ ਕਿ ਮਤ ਦਾ ਦਾਤਾ ਇੱਕ ਹੈ, ਗੁਰੂ ਹੈ ਮਤ ਦਾ ਦਾਤਾ, ਹੋਰ ਕੋਈ ਮਤ ਦਾ ਦਾਤਾ ਨਹੀਂ, ਹੋਰ ਕੋਈ ਮਤ ਉੱਥੇ ਕਾਰਗਰ ਸਾਬਤ ਨਹੀਂ ਹੁੰਦੇ।
ਅੰਤਰ ਬਾਹਰ ਏਕ ਤੂੰ, ਤੂੰ ਆਪੇ ਦੇਹ ਬੁਝਾਈ,
ਤੂੰ ਆਪ ਹੀ ਸਮਝ ਦਿੰਦਾ ਹੈ ਕਿ ਅੰਤਰ ਵਸੈ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹ। ਫਿਰ ਨਾ ਤੇ ਕੋਈ ਬਾਹਰ ਬੁਰਾ ਰਹਿੰਦਾ ਨਾ ਅੰਦਰ, ਅੰਦਰ ਵੀ ਰੱਬ ਦਿਸਦਾ ਔਰ ਬਾਹਰ ਵੀ ਰੱਬ ਦਿਸਦਾ ਹੈ।
ਆਪੇ ਦੇਹ ਬੁਝਾਈ ਰਾਮ,
ਆਪ ਹੀ ਸਮਝ ਦਿੰਦਾ ਹੈ।
ਆਪੇ ਦੇਹ ਬੁਝਾਈ ਅਵਰ ਨਾ ਭਾਈ,
ਇਹ ਭਾਈ ਹੋਰ ਦੂਜਾ ਕੋਈ ਨਹੀਂ, ਉਹ ਪ੍ਰਮਾਤਮਾ ਆਪ ਹੀ ਆਪ ਹੈ।
ਗੁਰਮੁਖ ਹਰ ਰਸ ਚਾਖਿਆ,
ਹਾਂ ਰਸ ਤੇ ਹੈ, ਕਹਿੰਦੇ ਆ ਰਸ ਹੈ, ਨਾਮ ਰਸ ਹੈ, ਪਰ ਚਖਿਆ ਨਹੀਂ। ਕਹਿੰਦੇ ਨੇ ਚਖਿਆ ਜਾਂਦਾ ਗੁਰੂ ਦੀ ਸ਼ਰਨ ਪੈ ਕੇ, ਜਦੋਂ ਤੱਕ ਰਸਾਂ ਨਾਲ ਭਰੇ ਪਏ ਆ, ਰਸ ਕਿੰਨੇ ਨੇ, ਉਹ ਪਾਸੇ ਹੋਣ ਤੇ ਉਹ ਰਸ ਆਵੇ। ਉਹ ਸੁਣਾ ਦੇ ਆ ਪੰਕਤੀ, ਰਸ ਸੋਨਾ ਰਸ ਰੂਪਾ, ਜਿਸ ਦਿਨ ਸੋਨੇ ਚ ਰਸ ਨਾ ਰਹਿ ਗਿਆ, ਨਾਮ ਰਸ ਚੰਗਾ ਲੱਗਾ ਉਸ ਤੇ ਨਹੀਂ ਆਏਗਾ। ਰਸ ਸੋਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਅਸਲ ਵਿੱਚ ਉਹ ਨਾਮ ਰਸਨ ਚੱਖਣ ਵਾਸਤੇ ਗੁਰੂ ਨਾਨਕ ਦੇਵ ਵਰਗੀ ਰਸਨਾ ਚਾਹੀਦੀ, ਗੁਰੂ ਨਾਨਕ ਦੇਵ ਵਰਗੀ ਦ੍ਰਿਸ਼ਟੀ ਚ। ਉਹ ਕਹਿੰਦੇ ਨੇ ਜੇ ਐਸਾ ਹੋ ਜਾਏ ਕਿ ਜਿੰਨੀ ਧਰਤੀ ਹੈ ਸ਼ੱਕਰ ਬਣ ਜਾਏ, ਪਹਾੜ ਹੀਰੇ ਮੋਤੀ ਬਣ ਜਾ, ਸਾਰੀ ਦੁਨੀਆਂ ਪਦਾਰਥਾਂ ਪੁੱਛਿਆ ਜਾਏ ਦੱਸੋ ਕੁਝ ਹੋਰ ਵੀ ਚਾਹੀਦਾ, ਤੇ ਮੈਂ ਆਖਾਂਗਾ ਨਾਮ ਤੇ ਹੈ ਹੀ ਨਹੀਂ, ਇਹਨਾਂ ਨੂੰ ਕੀ ਕਰ, ਉਹ ਸਰਵਣ ਕਰੋ ਤੁਸੀਂ। ਸਾਹਿਬ ਜੀ ਕਹਿੰਦੇ ਨੇ ਜੇ ਐਸਾ ਹੋ ਜਾਏ, ਨਦੀਆਂ ਹੋਵੇ ਤੇਨਵਾਂ, ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ, ਪੇ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ। ਮੈਂ ਆਖਾਂਗਾ ਸਿਫਤ ਨਹੀਂ, ਨਾਮ ਨਹੀਂ ਤੇ ਕੁਛ ਵੀ ਨਹੀਂ, ਇਸ ਨੂੰ ਕੀ ਕਰਾਂ, ਇਹ ਤੇ ਨਾਮ ਤੋਂ ਬਿਨਾਂ ਨਿਰਸ ਹੈ। ਰਸ ਜਿਹੜਾ ਚੱਖਿਆ ਗੁਰੂ ਦੀ ਸ਼ਰਨੀ ਪੈ ਕੇ ਚੱਖਿਆ,
ਦਰ ਸੱਚਾ ਸਦਾ ਹੈ ਸੱਚਾ,
ਸੱਚੇ ਦੇ ਦਰ ਤੇ ਜਦੋਂ ਵੀ ਪਰਖ ਹੁੰਦੀ ਉਹ ਸਦਾ ਹੀ ਸੱਚਾ ਹੈ।
ਸੱਚਾ ਸ਼ਬਦ ਸੁਭਾਖਿਆ,
ਸੱਚੇ ਸ਼ਬਦ ਰਾਹੀਂ ਉਸ ਨੇ ਪ੍ਰਮਾਤਮਾ ਦੀ ਮਹਿਮਾ ਨੂੰ ਆਖਿਆ। ਸੁਭਾਖਿਆ ਦਾ ਅਰਥ ਹੁੰਦਾ ਆਖਣਾ, ਮਹਿਮਾ ਕਹਿੰਦਾ। ਜਿਵੇਂ ਇੱਕ ਪੰਕਤੀ ਹੈ, ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ, ਉਸ ਨੇ ਸੱਚੇ ਸ਼ਬਦ ਨੂੰ ਆਖਿਆ ਹੈ।
ਘਰ ਮਹਿ ਨਿਜ ਕਰ ਪਾਇਆ,
ਘਰ ਇੱਕ ਤੇ ਘਰ ਹੈ ਨਾ ਇੱਟਾਂ ਦਾ, ਇਹ ਘਰ ਨੀ ਅਸਲ ਚ, ਇਹਨੇ ਮਕਾਨ, ਘਰ ਬਣਦਾ ਘਰ ਰਹਿਣ ਵਾਲਿਆਂ ਨਾਲ, ਬੰਦਿਆਂ ਦਾ ਘਰ ਬੰਦੇ ਵਿੱਚ ਨੇ ਤੇ ਬੰਦੇ ਦੇ ਅੰਦਰ ਵੀ ਇੱਕ ਹੋਰ ਘਰ ਹੈ ਹਿਰਦਾ, ਉਹ ਵੀ ਘਰ ਤਾਂ ਹੀ ਅਖਵਾਏਗਾ ਜੇ ਉਸ ਘਰ ਦਾ ਮਾਲਕ ਵਿੱਚ ਪਰਮਾਤਮਾ ਵੱਸਦਾ ਹੋਵੇ। ਜਿਵੇਂ ਮਕਾਨ ਵਿੱਚ ਕੋਈ ਬੰਦਾ ਹੀ ਨਾ ਹੋਵੇ ਉਹਨੂੰ ਘਰ ਕੌਣ ਆਖੇ, ਤੇ ਤੇਰੇ ਹਿਰਦੇ ਨੂੰ ਘਰ ਕੌਣ ਆਖੇ ਜੇ ਰੱਬ ਨਹੀਂ ਵੱਸਦਾ। ਘਰ ਦੇ ਵਿੱਚ ਹੀ ਨਿਜ ਘਰ ਪਰਮਾਤਮਾ ਦਾ ਘਰ ਪ੍ਰਾਪਤ ਹੋ ਜਾਂਦਾ ਹੈ।
ਸਤਿਗੁਰ ਦੀ ਵਡਾਈ,
ਯਾਦ ਰੱਖਣਾ ਇੱਕ ਘਰ ਵਿੱਚ ਇੱਕ ਬੰਦਾ ਬਹੁਤ ਬੁਰਾ ਰਹਿੰਦਾ, ਕੰਗਾਲ ਜੇ ਆ, ਉਸ ਘਰ ਦੀ ਕਈ ਮਹਿਮਾ ਲੋਕ ਕਹਿੰਦੇ ਨੇ ਛੱਡੋ ਜੀ, ਪਰ ਉਸੇ ਘਰ ਚ ਆ ਕੇ ਬਾਦਸ਼ਾਹ ਬੈਠ ਜਾਏ, ਕਹਿੰਦੇ ਹੈ ਏਡਾ ਵੱਡਾ ਆ ਕੇ ਬੈਠ ਗਿਆ। ਇਸ ਘਰ ਵਿੱਚ ਜਦੋਂ ਕਾਮ ਕ੍ਰੋਧ ਲੋਭ ਲੋ ਰਹਿੰਦੇ ਨੇ, ਇਹਦੀ ਵਡਿਆਈ ਕੁਛ ਨਹੀਂ, ਇਹਦੀ ਤੇ ਨਿੰਦਾ, ਪਰ ਜਦੋਂ ਮਾਲਕ ਆ ਕੇ ਵਸ ਜਾਂਦਾ, ਕਹਿੰਦੇ ਆ ਹਿਰਦਾ ਧੰਨ। ਮੈਂ ਵੇਖਿਆ ਉਹ ਵੀ ਤੇ ਘਰ ਨੇ ਨਾ, ਦਰਵਾਜ਼ੇ ਅੱਗੇ ਖਲੋ ਕੇ ਮੱਥਾ ਟੇਕਦੇ ਆ, ਧੰਨ ਗੁਰੂ ਰਾਮਦਾਸ ਦਾ ਦਰ। ਸਿੱਖ ਆਉਣ ਲੱਗਾ ਵੀ ਬਾਹਰੋਂ ਮੱਥਾ ਟੇਕਦਾ, ਤੇ ਜਦ ਤੁਰਨ ਲੱਗਦਾ ਫਿਰ ਹੱਥ ਜੋੜਦਾ ਹੈ ਤੇ ਘਰ। तेरा हिरदा घर भी ऐसा होवे, सच यह है कि जम जिन्हों लोग कहते हैं वह भी सिर चुकाएगा। इस घर तो रब वसता है, ये घर च परमात्मा, पर यह घर मैं निज घर पाया किवें? सतगुरु दे वडाई, इस सतगुरु वडियाई देंदा। इस घर हिरदे च रब वसदा जी, परमात्मा प्रगट होया है।
हाँ, नानक जो नाम रते सही महल पायना।
कहंदे ने महल ओही प्राप्त करदे ने जो नाम विच रते हन।
मत परवान सच साई,
मतां ते बहुत ने पर मत ओ परवान है केड़ी? सा मत देहु दयाल प्रभ जित तुमे अराधा, नानक मंगे दान पग रेन पग साधा। मत केड़ी होवे जन नानक को गुरे मत देने जप हर भव जल तरना। एक बेनती करके समाप्त करा, वो ये कि महल शब्द जदों आउंदा है ना कि महल प्राप्त होवे, राणी को नवी आउंदी सी ते उन्हें महल प्रवेश करना होंदा सी। जे पहली आई है ते सस उहदी प्रवेश कराउंदी सी, नवी को आई है ते पटराणी उन्हें आरती उहदी करनी, महल प्रवेश हो गया। इत्थे महल प्रवेश कौन कराउंदा? महल है परमात्मा, उहदी हजूरी, वह सारे व्यापक है। महल प्रवेश कराउंदा सतगुरु, जिहदी बांह फड़ के सतगुरु रब दे घर विच छड़ देवे, वह रब दे घर दा मालक बन जांदा है। तुहानूं मैं बेनती करां, इसलिए कि गुरु नूं बांह फड़ाओ तां कि तुहानूं परमात्मा दे घर दा मालक बना देवे, महल प्रवेश करवा देवे। गुरु की करदे ने कहिंदे ने आ भुलिया फिरना, आ तैनूं रब दे घर छड्डावां, परमात्मा दे घर छड्डावां। सतगुरु कृपा करे, गुरु नूं बांह फड़ा देईए, गुरु महल प्रवेश करवा देवे, रब दे कोल जा बैठीए। तन ने वो जड़े जा बैठे, कल दी एक होर हाजरी है जिमें सतगुरु बख्शिश करे। आओ आखिरी पंक्ति सरवण करो, समाप्ति करिए जी।
घर मह निज कर पाया सतगुर दे वडाई, नानक जो नाम रते सेई महल पायना, मत परवान सच साई।
वाहिगुरु जी का खालसा, वाहिगुरु जी की फतेह।